ਬੇਬੋਲਦੇ ਦੀ ਤੈਨੂੰ ਸਾਰ ਨਾਹੀਂ, ਜਿਹੜਾ ਨਿੱਤ ਤੇਰੇ ਵਿੱਚ ਬੋਲਦਾ ਏ, ਵੱਸੇ ਵਿੱਚ ਤੇਰੇ ਲੱਭੇ ਬਾਰੀ ਉਹਨੂੰ, ਵਾਂਗ ਮੁਰਗੀਆਂ ਰੂੜੀਆਂ ਫਰੋਲਦਾ ਏ। ਭਲਾ ਦੱਸ ਤਾਂ ਸਹੀ ਵਿੱਚ ਕੌਣ ਤੇਰੇ, ਸ਼ੈਂਦ ਉਹ ਹੋਵੇ ਜਿਹਨੂੰ ਟੋਲਦਾ ਏ। ਬੁੱਲੇ ਸ਼ਾਹ ਜੁਦਾ ਨੀ ਤੈਥੋਂ ਰੱਬ ਤੇਰਾ, ਜਦੋਂ ਆਵਾਜ਼ ਮਾਰੇ ਉਦੋਂ ਬੋਲਦਾ ਏ, ਜਦੋਂ ਆਵਾਜ਼ ਮਾਰੇ ਉਦੋਂ ਬੋਲਦਾ ਏ।
ਨਾਲ ਤਜਵੀਜ਼ਾਂ ਨਿਉਂ ਨੀ ਲੱਗਦੇ, ਛੱਡ ਕਾਗਜ਼ ਕਲਮਾਂ ਦਵਾਤਾਂ, ਸ਼ਾਨ ਗੁਮਾਨ ਲਿਬਾਸ ਨੀ ਵੇਖਦੇ, ਨਾ ਰੱਬ ਪੁੱਛਦਾ ਜਾਤਾਂ। ਸਾਡੇ ਤ੍ਰੈ ਮਣੀ ਦੇਹੀ ਦਾ ਕੀ ਧੋਣਾ, ਓ ਸਾਡੇ ਤ੍ਰੈ ਮਣ ਦੇਹੀ ਦਾ ਕੀ ਧੋਣਾ, ਇੱਕ ਧੋਲੇ ਟੁਕੜਾ ਦਿਲ ਦਾ, ਦੇਹੀ ਧੋਤੇ ਕੁਝ ਲੱਭੇ ਨਾਹੀਂ ਬੰਦਿਆ, ਦਿਲ ਧੋਤੇ ਰੱਬ ਮਿਲਦਾ, ਦਿਲ ਧੋਤੇ ਰੱਬ ਮਿਲਦਾ।
ਤੇਰਾ ਇਕਬਾਲ ਪਿਆਰੇ ਰੋਸ਼ਨ ਹੈ ਜੱਗ ਵਿੱਚ ਸਾਰੇ, ਮਿੱਠੀ ਤੇਰੇ ਨਾਮ ਦੀ ਪਹਾਰ, ਸੋਭਾ ਤੇਰੀ ਅਪਰ ਅਪਾਰ।
ਰਹਿਮਤ ਦਾ ਮੀਂਹ ਬਰਸਾ ਦੇ, ਪਲ ਪਰ ਜਲਵਾ ਦਖਲਾ ਦੇ, ਚਾਰ ਜੇ ਖਮਾਰੀ ਪਾਰਪੂਰ, ਚਰੀ ਨਾਚੀ ਰੱਖਣਾ ਹਜੂਰ।
ਦਸਣ ਚੱਲ ਆਈ ਦੂਰ ਤੋਂ, ਲੈਣ ਲਈ ਲੋ ਨੂਰ ਤੋਂ, ਜਨਮਾਂ ਦੀ ਲਾਸ ਆਹੀ ਚਮਕਾਵਾਂ ਕੋਹੇ ਨੂਰ ਤੋਂ, ਜ਼ਖਮ ਖਦੇੜੇ ਭਰਦੇ ਖੁਸ਼ੀਆਂ ਨਾਲ ਖੇੜੇ ਭਰਦੇ, ਲੋਚ ਦੀ ਵਰਾਗਾਂ ਨਾ ਪਿਆਰ, ਸੋਭਾ ਤੇਰੀ ਅਪਰ ਅਪਾਰ।
ਉਹ ਅਕਲਾਂ ਦੀ ਲਾ ਦਿਓ ਚਾਬੀ, ਚਾਨਣ ਹੋਏ ਵਾਂਗ ਮਤਾਬੀ, ਰੌਸ਼ਨ ਦਿਮਾਗ ਕਰ ਦਿਓ ਖਿੜ ਜੇ ਜੋ ਫੁੱਲ ਗੁਲਾਬੀ, ਮਹਿਕਾਂ ਨਾਲ ਭਰ ਦਿਓ ਵੇੜਾ, ਜੀਵਨ ਤੇ ਆ ਜੇ ਖੇੜਾ, ਚਾੜ ਦਿਓ ਬਾਣੀ ਦਾ ਸਰੂਰ, ਚਰੀ ਨਾਚੀ ਰੱਖਣਾ ਹਜੂਰ।
ਉਹ ਜਰਰੇ ਤੋਂ ਨਦੀਆਂ ਭਰਦੇ, ਉਹ ਰਾਈ ਤੋਂ ਪਰਬਤ ਕਰਦੇ, ਸ਼ਾਹਾਂ ਤੋਂ ਭੀਖ ਮਗਾਉਣੇ, ਕੰਗਲੇ ਨੂੰ ਸ਼ਾਦਾ ਵਰਦੇ, ਅਚਰਜ ਹੈ ਗੁਣੀ ਗਹੀਰਾ, ਕੋਲੇ ਤੋਂ ਕਰ ਦੋ ਹੀਰਾ, ਗਿਆਨ ਨਾਲ ਕਰੋ ਸ਼ਾਰ ਸ਼ਾਰ, ਸੋਭਾ ਤੇਰੀ ਅਪਰ ਅਪਾਰ।
ਉਹ ਗਾਉਂਦੀ ਹੈ ਲੱਖ ਚੁਰਾਸੀ, ਨਿਰਭਉ ਤੂੰ ਸਭ ਅਬਨਾਸੀ, ਅਰਬਾਂ ਹੱਥ ਜੀਬਾਂ ਹੋਵਨ, ਸੋਭਾ ਤੇਰੀ ਗਾਏ ਨਾ ਜਾਸੀ, ਧਰਤੀ ਵਿੱਚ ਹੀਰੇ ਪੰਨੇ, ਕੋਟਾਂ ਗੁਣਵਾਨ ਸਵੰਨੇ, ਨੇੜੇ ਵਸੇ ਕਿਸੇ ਤੋਂ ਨਾ ਦੂਰ, ਚਰੀ ਨਾਚੀ ਰੱਖਣਾ ਹਜੂਰ।
ਭੁੱਲ ਕੇ ਤੇਰੀ ਪਿਆਰ ਕਹਾਣੀ, ਉਹ ਮਾਨਸ ਹੋ ਗਿਆ ਅਬਮਾਨੀ, ਮਾੜੇ ਨੂੰ ਮੱਲ ਆਖਦਾ ਮੂਰਖ ਨੂੰ ਕਹੇ ਗਿਆਨੀ, ਸਾਰਾ ਕੁਝ ਪ੍ਰੀਤਮ ਤੇਰਾ, ਚਾਨਣ ਦਿਨ ਰਾਤ ਹਨੇਰਾ, ਸੋਹਣੇ ਤੇਰੇ ਚੋਜ ਕਰ ਤਾਰ, ਸੋਭਾ ਤੇਰੀ ਅਪਰ ਅਪਾਰ।
ਬਦਾ ਨੂੰ ਦੂਰ ਪਜਾ ਦੇ, ਜਿਗਰਾ ਚੋਂ ਕੱਢ ਕਦੂਰ ਤੇ ਗਲਿਆਂ ਵਿੱਚ ਬਾਹੀ ਪਵਾ ਦੇ, ਨਫ਼ਰਤ ਨੂੰ ਲਾ ਦਿਓ ਖੂੰਜੇ, ਹਰ ਥਾਂ ਮੁਹੱਬਤ ਗੂੰਜੇ, ਦੌੜ ਜਾਵੇ ਦਿਲਾਂ ਚੋਂ ਗਰੂਰ, ਚਰੀ ਨਾਚੀ ਰੱਖਣਾ ਹਜੂਰ।
ਉਹ ਤੂੰ ਹੀ ਤਰ ਅੰਬਰ ਰੱਚੇ, ਰਵ ਸੱਸ ਇੰਦ ਤੇਰੇ ਬੱਚੇ, ਉਹ ਜਦੇ ਥਲ ਪੱਠੀਆਂ ਵਾਂਗਰ ਉੱਥੇ ਵੀ ਜੀਵਨ ਨੱਚੇ, ਤੇਰਾ ਪਾਸਾਰ ਨਿਆਰਾ ਸਗਲੀ ਨੂੰ ਮੋਹਨ ਹਾਰਾ, ਹਰ ਪਾਸੇ ਚਿੰਮਦਾ ਖਮਾਰ, ਸੋਭਾ ਤੇਰੀ ਅਪਰ ਅਪਾਰ,
ਹੁਨਰਾਂ ਤੋਂ ਜਾ ਬਲਹਾਰ, ਜਲ ਤੇ ਪਰਬਤ ਖਲਿਹਾਰੇ, ਧਰਤੀ ਤੋਂ ਕਈ ਗੁਣ ਵੱਡੇ, ਗਗਨਾਂ ਵਿੱਚ ਚਮਕਣ ਤਾਰੇ, ਘੂਰੇ ਨਾ ਪਿਆਰ ਵੀ ਰੱਖੀ, ਸਭਨਾ ਦੀ ਸਾਰ ਵੀ ਰੱਖੀ, ਚੰਨਾ ਤੇਰਾ ਸੋਹਣਾ ਦਸਤੂਰ, ਚਰੀ ਨਾਚੀ ਰੱਖਣਾ ਹਜੂਰ।
ਆਪ ਦੀ ਰਹਿਮਤ ਕੇਰੀ ਓ ਵਸਿਆ ਦੁਨੀਆ ਤੇਰੀ, ਐਟਮ ਦੀ ਹਵਾ ਨਾ ਸਾੜੇ ਜਗਤ ਨੂੰ ਖਾਸ਼ਿਆ ਮੇਰੀ, ਪੂਰਬ ਤੇ ਪੱਛਮ ਵਸੇ ਉੱਤਰ ਤੇ ਦੱਖਣ ਹਸੇ, ਕੋਈ ਨਾ ਕਰੇ ਖੂਨ ਦਾ ਵਪਾਰ, ਸੋਭਾ ਤੇਰੀ ਅਪਰ ਅਪਾਰ,
ਸੱਚ ਦਾ ਖੜਕਾ ਦਿਓ ਡੈਂਕਾ, ਹਿਰਦਿਆਂ ਚੋਂ ਕੱਢ ਦਿਓ ਸ਼ੰਕਾ, ਬਰਸੇ ਪਿਆ ਨੂਰ ਜਬਾਨੋਂ ਤੇਰਾ ਜਸ ਗਾਵੇ ਬੈਂਕਾ, ਰਾਣੇ ਦੀ ਤਰਜ ਬਿਆਨੀ ਸੰਗ ਲੈ ਕਲਵੰਤ ਗਿਆਨੀ, ਤੇਰੇ ਰੰਗੀ ਰਹੀਏ ਨੂਰ ਨੂਰ, ਚਰੀ ਨਾਚੀ ਰੱਖਣਾ ਹਜੂਰ।
ਬਾਲ ਪਿਆਰੇ ਰੋਸ਼ਨ ਹੈ ਜਗ ਵਿੱਚ ਸਾਰੇ, ਮਿੱਠੀ ਤੇਰੇ ਨਾਮ ਦੀ ਪਹਾਰ, ਸੋਭਾ ਤੇਰੀ ਅਪਰ ਅਪਾਰ,
ਰਹਿਮਤ ਦਾ ਮੀਂਹ ਬਰਸਾ ਦੇ, ਪਲ ਪਰ ਜਲਵਾ ਦਖਲਾ ਦੇ, ਚਾੜ ਜੇ ਖਮਾਰੀ ਪਾਰਪੂਰ, ਚਰੀ ਨਾਚੀ ਰੱਖਣਾ ਹਜੂਰ।
ਜੀ ਸੋਭਾ ਤੇਰੀ ਅਪਰ ਅਪਾਰ,
ਚਰੀ ਨਾਚੀ ਰੱਖਣਾ ਹਜੂਰ।
ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਇਕਾਗਰ ਚਿੱਤ ਹੋ ਕੇ ਹਾਜ਼ਰੀ ਭਰੀਆਂ ਸਿੱਖ ਸੰਗਤਾਂ ਭਾਗਾਂ ਵਾਲਿਓ, ਫਤਿਹ ਦੇ ਸਿਮਰਨ ਦੇ ਨਾਲ ਜੁੜਦਿਆਂ ਹੋਇਆਂ ਸਤਿਗੁਰਾਂ ਨੂੰ ਸੀਸ ਚੁਕਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਕੀਮਤੀ ਬਚਨ ਆਪ ਜੀ ਨੇ ਸਰਵਣ ਕੀਤੇ ਨੇ। ਜੇ ਐਸੇ ਕੀਮਤੀ ਬਚਨਾਂ ਦੀ ਗੱਲ ਪੰਚਮ ਪਾਤਸ਼ਾਹ ਨੂੰ ਪੁੱਛਣ ਦਾ ਯਤਨ ਕਰੀਏ ਤਾਂ ਉਹ ਕਹਿੰਦੇ ਨੇ, ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮਿੱਠਾ। ਐਸੀ ਸੰਗਤ ਜਿਹੜੀ ਹੈ ਉਹਦੇ ਵਿੱਚੋਂ ਆ ਕੇ ਬੜੀ ਵੱਡੀ ਦਾਤ ਜਿਹੜੀ ਹੈ ਉਹ ਪ੍ਰਾਪਤ ਹੁੰਦੀ ਹੈ। ਨੇਕ ਇਨਸਾਨਾਂ ਦੀ ਸੰਗਤ ਕਰਕੇ ਜਿੱਥੇ ਗਿਆਨ ਦੇ ਭੰਡਾਰੇ ਮਿਲਦੇ ਨੇ, ਉੱਥੇ ਪੰਚਮ ਪਾਤਸ਼ਾਹ ਕਹਿੰਦੇ ਨੇ, ਕੋਟ ਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁਟੈ, ਜਾ ਕੇ ਬਸਤਕ ਕਰਮ ਪ੍ਰਭ ਪਾਏ, ਸਾਧ ਸਰਨ ਨਾਨਕ ਤਿਹਾਏ। ਸੋ ਇਹ ਸਤ ਸੰਗਤ ਦੀਆਂ ਘੜੀਆਂ ਉਦੋਂ ਸਿੱਖ ਨੂੰ ਨਸੀਬ ਹੁੰਦੀਆਂ ਜਦੋਂ ਗੁਰੂ ਸਾਹਿਬ ਬਹੁਤੇ ਦਿਆਲ ਹੋ ਜਾਂਦੇ। ਗੁਰਸਿੱਖ ਦੇ ਘਰ ਵਿੱਚ ਜਨਮ ਲੈਣਾ ਇਹ ਇੱਕ ਬੜੇ ਵੱਡੇ ਕਰਮਾਂ ਦੀ ਨਿਸ਼ਾਨੀ ਹੈ। ਜਨਮ ਲੈ ਕੇ ਫਿਰ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈਣਾ, ਇਹ ਤਾਂ ਗੁਰੂ ਸਾਹਿਬ ਰਹਿਮਤਾਂ ਦਾ ਮੀਂਹ ਬਰਸਾ ਦਿੰਦੇ ਨੇ, ਨਦਰੋਂ ਨਦਰ ਨਿਹਾਲ ਕਰਦੇ ਨੇ ਸਿੱਖ। ਔਰ ਉਸ ਤੋਂ ਬਾਅਦ ਜਿਹੜੀਆਂ ਸਤ ਸੰਗਤ ਦੀਆਂ ਘੜੀਆਂ ਨੇ, ਇਹਨਾਂ ਦੇ ਵਿੱਚ ਆ ਕੇ ਆਤਮਾ ਜਿਹੜੀ ਹੈ ਭਰਪੂਰ ਹੋ ਜਾਂਦੀ ਹੈ, ਰਹਿਮਤਾਂ ਦੇ ਮੀਂਹ ਬਰਸਦੇ ਨੇ। ਫਿਰ ਕੋਈ ਵੀ ਇਹੋ ਜਿਹੀ ਦਾਤ ਨਹੀਂ ਜਿਹੜੀ ਸਤ ਸੰਗਤ ਦੇ ਵਿੱਚ ਆ ਕੇ ਪ੍ਰਾਪਤ ਨਾ ਹੁੰਦੀ ਹੋਵੇ। ਤਾਂ ਹੀ ਤਾਂ ਪਾਤਸ਼ਾਹ ਕਹਿੰਦੇ ਨੇ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਸੋ ਆਪ ਭਾਗਾਂ ਵਾਲੇ ਹੋ, ਧੰਤਾ ਦੇ ਯੋਗ ਹੋ, ਕੇਵਲ ਇੱਕ ਸਤ ਸੰਗਤ ਹੈ ਜਿਸ ਦਾ ਜ਼ਿਕਰ ਕਰਦਿਆਂ ਪਾਤਸ਼ਾਹ ਨੇ ਆਖਿਆ ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਪ੍ਰੀਜੇ। ਆਓ ਐਸੀ ਸੰਗਤ ਵਿੱਚ ਬੈਠ ਕੇ ਆਪ ਜੀ ਕੀਮਤੀ ਬਚਨ ਸੁਣ ਰਹੇ ਸੀ। ਧਰਤੀ ਦੀਆਂ ਫਰਿਆਦਾਂ ਕਲਮਲ ਹੋਈ, ਮੇਦਣੀ ਅਰਦਾਸ ਕਰੇ ਲਿਵਲਾਏ। ਔਰ ਜਦੋਂ ਫਰਿਆਦਾਂ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋਈਆਂ, ਫਿਰ ਉਸ ਪਰਮੇਸ਼ੁਰ ਦੀ ਬਖਸ਼ਿਸ਼ ਹੋਈ। ਪਹਿਲੇ ਥਾਂ ਨਿਰੰਕਾਰ ਫਿਰ ਸਾਕਾਰ ਹੋ ਗਿਆ, ਸਾਕਾਰ ਸੇ ਫੁਰਨਾ ਉਠਾ, ਏਕ ਸੇ ਦੋ ਸੇ ਚਾਰ ਹੋ ਗਿਆ, ਦੋ ਚਾਰ ਸੇ ਗਿਣਤੀ ਵਧੀ ਤੋ ਹਜ਼ਾਰ ਹੋ ਗਿਆ, ਹਜ਼ਾਰੋਂ ਕੀ ਤਾਦਾਦ ਮੇਂ ਵਿਸ਼ੇ ਵਿਕਾਰੋਂ ਕਾ ਅੰਧਾਰ ਹੋ ਗਿਆ, ਅੰਧਾਰ ਮਿਟਾਣੇ ਕੋ ਗੁਰੂ ਨਾਨਕ ਕਾ ਅਵਤਾਰ ਹੋ ਗਿਆ। ਐਸੇ ਕੀਮਤੀ ਬਚਨ ਆਪ ਜੀ ਸਰਵਣ ਕਰ ਰਹੇ ਸੀ। ਆਓ ਸੀਮਤ ਜੇ ਮਿੰਟ ਆਪ ਜੀ ਦੇ ਦਰਸ਼ਨ ਦਾਰੇ ਕਰਨ ਵਾਸਤੇ, ਕੀਮਤੀ ਪਲਾਂ ਦੇ ਵਿੱਚੋਂ, ਹੀਰਿਆਂ ਵਰਗੇ ਮਹਿੰਗੇ ਪਲਾਂ ਦੇ ਵਿੱਚੋਂ ਕੁਛ ਸਮਾਂ ਆਪ ਜੀ ਦੇ ਦੀਦਾਰਿਆਂ ਵਾਸਤੇ ਨਸੀਬ ਹੋਇਆ। ਇੱਕ ਵਾਰੀ ਸਾਰੀ ਸੰਗਤ ਪਿਆਰ ਵਿੱਚ ਭਿੱਜ ਕੇ ਆਖੋ ਜੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦੇ ਜੀਵਨ ਦੇ ਨਾਲ ਸੰਬੰਧਿਤ ਇਤਿਹਾਸ ਦੇ ਕੁਝ ਪੰਨੇ ਅਸੀਂ ਆਪ ਜੀ ਦੇ ਨਾਲ ਸਾਂਝੇ ਕਰਨ ਦਾ ਯਤਨ ਕਰਨ ਲੱਗੇ ਹਾਂ, ਜਿੰਨੀ ਕੁ ਗੁਰੂ ਸਾਹਿਬ ਕਿਰਪਾ ਕਰਨਗੇ, ਜਿੰਨੀ ਕੁ ਮੇਰੇ ਪਾਤਸ਼ਾਹ ਜੀ ਰਹਿਮਤ ਕਰਨਗੇ। ਕੱਲ੍ਹ ਦੇ ਦੀਵਾਨ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਕਿ ਪੰਚਮ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਆਇਆ ਹੋਇਆ ਭਾਈ ਮੰਝ, ਜਿਹੜਾ ਕਦੇ ਸਖੀ ਸਰਵਰੀਆਂ ਦਾ ਚੇਲਾ ਸੀ, ਉਹ ਗੁਰਸਿੱਖੀ ਦੀ ਦਾਤ ਪ੍ਰਾਪਤ ਹੋਈ। ਔਰ ਏਡੀ ਵੱਡੀ ਦਾਤ ਮਿਲੀ, ਪੰਚਮ ਪਾਤਸ਼ਾਹ ਨੇ ਵਡਿਆਈ ਕਰਦਿਆਂ ਹੋਇਆਂ ਆਖਿਆ ਕਿ ਸੰਸਾਰ ਨੂੰ ਉਤਾਰਨ ਵਾਲਾ ਜਹਾਜ਼ ਹੈ ਭਾਈ ਮੰਝ। ਮੰਝ ਪਿਆਰਾ ਮੁਝਕੂ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇਥਾ ਜਗ ਲੰਘਣਾਰਾ। ਆਖਿਆ ਜਿਹੜਾ ਭਾਈ ਮੰਝ ਦੀ ਸਾਖੀ ਸੁਣੇਗਾ, ਉਹਦੇ ਜੀਵਨ ਦਾ ਆਧਾਰ ਹੋ ਜਾਵੇਗਾ, ਭਵ ਸਾਗਰ ਤੋਂ ਪਾਰ ਹੋ ਜਾਵੇਗਾ। ਜਿਹੜਾ ਉਹਦੇ ਅਸੂਲਾਂ ਜੋ ਲਿਆ ਅਸੂਲਾਂ ਦੇ ਉੱਤੇ ਭਾਈ ਮੰਝ ਚੱਲਿਆ ਹੈ, ਜੇ ਕਿਤੇ ਉਹਨਾਂ ਅਸੂਲਾਂ ਨੂੰ ਕੋਈ ਆਪਣੇ ਹਿਰਦੇ ਵਿੱਚ ਵਸਾ ਕੇ ਸਿੱਖ ਉਹੋ ਜਿਹਾ ਜੀਵਨ ਬਣਾਉਣ ਦਾ ਯਤਨ ਕਰੇਗਾ, ਤਾਂ ਪਰਮੇਸ਼ੁਰ ਦੀਆਂ ਰਹਿਮਤਾਂ ਬਖਸ਼ਾਂ ਜਿਹੜੀਆਂ ਨੂੰ ਪ੍ਰਾਪਤ ਹੋ ਜਾਣਗੀਆਂ। ਆਓ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਤਕਰੀਬਨ 1585 ਦੇ ਲਗਭਗ ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਲਿਖਿਆ ਕਿ ਭਾਈ ਮੰਝ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ ਆਇਆ। ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਸਿਮਰਨ ਦੀਆਂ ਬਰਕਤਾਂ ਵੰਡ ਰਹੇ ਨੇ, ਦਾਤਾਂ ਵੰਡ ਰਹੇ ਨੇ। 1588 ਈਸਵੀ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਪਵਿੱਤਰ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਵਿੱਚ ਇੱਕ ਹੋਰ ਬੜਾ ਵੱਡਾ ਪਰਉਪਕਾਰ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਾਣਦੇ ਸਨ, ਉਹ ਕਿਹਾ ਕਰਦੇ ਸਨ ਕਿ ਕਲਯੁੱਗ ਦੇ ਵਿੱਚ ਇਨਸਾਨਾਂ ਦੀਆਂ ਉਮਰਾਂ ਛੋਟੀਆਂ ਹੋਣਗੀਆਂ, ਬੁੱਧਾਂ ਮੋਟੀਆਂ ਹੋਣਗੀਆਂ, ਇਸ ਕਰਕੇ ਕਲਯੁੱਗ ਜੀਵਾਂ ਦੇ ਪਾਰ ਉਤਾਰੇ ਵਾਸਤੇ, ਭਲੇ ਵਾਸਤੇ ਇੱਕ ਵੱਡਾ ਤੀਰਥ ਜਿਹੜਾ ਉਹ ਰਚਣ ਦੀ ਲੋੜ ਹੈ। ਸਤਿਗੁਰਾਂ ਨੇ 1588 ਈਸਵੀ ਦੇ ਵਿੱਚ ਸਾਈਂ ਮੀਆਂ ਮੀਰ ਦੇ ਕੋਲੋਂ ਇੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰਖਾਈ, ਸੰਸਾਰ ਦੇ ਉੱਤੇ ਬਖਸ਼ਿਸ਼ ਕੀਤੀ, ਇੱਕ ਐਸਾ ਤੀਰਥ ਬਖਸ਼ਿਸ਼ ਕਰ ਦਿੱਤਾ ਜਿਹਦਾ ਸਿਫਤ ਸਲਾਹ ਕਰਨੀ ਵੀ ਬਹੁਤ ਮੁਸ਼ਕਲ ਹੈ। ਮੇਰੇ ਪਾਤਸ਼ਾਹ ਇਸੇ ਪਵਿੱਤਰ ਧਰਤੀ 'ਤੇ ਸਨ। 1588 ਦਾ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸ਼ਾਦੀ ਦਾ ਜ਼ਿਕਰ। ਜਿਸ ਵੇਲੇ ਸ਼ਾਦੀ ਨੀਯਤ ਹੋਈ ਮਾਓ ਪਿੰਡ ਦੇ ਵਿੱਚ, ਮਾਤਾ ਗੰਗਾ ਜੀ ਦੇ ਨਾਲ ਇਹ ਬਰਾਤ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਚੱਲੀ। ਔਰ ਚੰਗੀ ਬਰਾਤ ਵਾਸਤੇ ਜਿਹੜੀ ਬੇਨਤੀ ਕੀਤੀ ਸੀ ਨਗਰ ਨਿਵਾਸੀਆਂ ਨੇ, ਮਾਓ ਪਿੰਡ ਵਾਲਿਆਂ ਨੇ, ਸਤਿਗੁਰਾਂ ਨੇ ਕਿਹਾ ਸਾਡੀ ਨਜ਼ਰ ਵਿੱਚ ਚੰਗਾ ਉਹ ਹੈ ਜਿਹੜਾ ਸੰਗੀ ਹੈ, ਜਿਹੜਾ ਸਿਮਰਨ ਕਰਦਾ ਹੈ, ਜਿਹੜਾ ਸੇਵਾ ਕਰਦਾ ਹੈ, ਭਾਈ ਸੁਚਾਲੇ ਵਰਗੇ। ਆਖਿਆ ਭਾਈ ਸੁਚਾਲਿਆ ਉੱਠ ਤਿਆਰ ਹੋ, ਤੂੰ ਆਸਾ ਦੀ ਵਾਰ ਬੜੇ ਪ੍ਰੇਮ ਦੇ ਨਾਲ ਬੜੀ ਸ਼ਰਧਾ ਵਿੱਚ ਭਿੱਜ ਕੇ ਪਾਠ ਕਰਦਾ ਹੈ, ਸਾਡੀ ਨਿਗਾਹ ਵਿੱਚ ਤੂੰ ਸਰਦਾਰ ਹੈ, ਤੇਰੇ ਵਰਗਾ ਸਰਦਾਰ ਹੋਰ ਕੋਈ ਨਹੀਂ। ਹੋਰ ਬਹੁਤ ਸਾਰੇ ਅਭਿਆਸੀ ਸਿਮਰਨ ਦੇ ਰਸੀਏ ਨਾਮ ਦੇ ਜਿਹੜੇ ਸਨ, ਕੇਵਲ ਰੰਗੀਆਂ ਹੋਈਆਂ ਰੂਹਾਂ ਜਿਹੜੀਆਂ ਸਨ, ਪੰਚਮ ਪਾਤਸ਼ਾਹ ਨੇ ਆਪਣੀ ਬਰਾਤ ਦੇ ਨਾਲ ਤਿਆਰ ਕੀਤੀਆਂ। ਲਿਬਾਸ ਨਹੀਂ, ਸਾਦੇਪਨ ਸੀ, ਭਾਵੇਂ ਇਹ ਬਰਾਤ ਤੁਰ ਪਈ ਹੈ। ਹੁਣ ਨਕੋਦਰ ਦੇ ਲਾਗੇ ਇੱਕ ਨਗਰ ਹੈ, ਉਸ ਪਿੰਡ ਦੇ ਵਿੱਚ ਇੱਕ ਮੱਲ ਬੈਠਾ, ਬਾਬਾ ਮੱਲ, ਜਿਸ ਦਾ ਜ਼ਿਕਰ ਇਤਿਹਾਸ ਦੇ ਪੰਨਿਆਂ ਨੇ ਕੀਤਾ ਹੈ। ਉਸਨੇ ਚਮੜੇ ਦਾ ਇੱਕ ਜੋੜਾ ਤਿਆਰ ਕੀਤਾ, ਬੜਾ ਸੁੰਦਰ ਔਰ ਦਿਲ 'ਚ ਤਮੰਨਾ ਹੈ, ਇਹ ਜੋੜਾ ਕਿਤੇ ਪੰਚਮ ਪਾਤਸ਼ਾਹ ਦੇ ਚਰਨਾਂ 'ਚ ਮੇਰਾ ਪ੍ਰਵਾਨ ਹੋ ਜਾਵੇ ਅਤੇ ਮੇਰੇ ਹੱਥਾਂ ਦੀ ਮਿਹਨਤ ਸਫਲੀ ਹੋ ਜਾਵੇ। ਪਰ ਉੱਠ ਕੇ ਚੱਲ ਨਹੀਂ ਸਕਦਾ, ਤੁਰ ਨਹੀਂ ਸਕਦਾ, ਅਰਦਾਸਾਂ ਕਰ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਨਗਰ ਵਿੱਚ ਜਾਂਦਿਆਂ ਚਰਨ ਪਾਏ ਅਤੇ ਆਖਿਆ, ਲਿਆਓ ਬਾਬਾ ਮੱਲ ਜੀ, ਕੋਈ ਜੋੜਾ ਚੰਗਾ ਬਣਿਆ ਅਤੇ ਸਾਨੂੰ ਹਾਜ਼ਰ ਕਰੋ, ਅਸੀਂ ਸ਼ਾਦੀ ਵਾਸਤੇ ਜਾ ਰਹੇ ਹਾਂ। ਬਾਬੇ ਮੱਲ ਜੀ ਨੇ ਆਖਿਆ, ਮਹਾਰਾਜ ਜੋੜਾ ਤਾਂ ਮੈਂ ਤੁਹਾਡੇ ਵਾਸਤੇ ਤਿਆਰ ਕੀਤਾ, ਧੰਨ ਭਾਗ ਨੇ, ਮੇਰੀਆਂ ਅਰਦਾਸਾਂ ਪ੍ਰਵਾਨ ਹੋ ਗਈਆਂ, ਪਰ ਮੇਰੇ ਵਿੱਚ ਸਮਰੱਥਾ ਨਹੀਂ, ਮੈਂ ਉੱਠ ਕੇ ਇਹ ਜੋੜਾ ਤੁਹਾਨੂੰ ਭੇਟ ਕਰ ਦਿਆਂ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨੇ ਆਖਿਆ ਬਾਬਾ ਮੱਲ ਜੀ ਐਵੇਂ ਫਿਕਰ ਕਿਉਂ ਕਰਦੇ ਹੋ, ਤੁਸੀਂ ਗੱਲ ਕਰਦੇ ਹੋ ਕਿ ਮੈਂ ਉੱਠਣ ਨਹੀਂ ਜੋਗਾ, ਤੁਹਾਡੇ ਦਰ 'ਤੇ ਪੀੜਾਂ ਦੇ ਗਰਸੇ ਹੋਇਆ ਕਿ ਵੀ ਠੀਕ ਹੋਇਆ ਕਰਨੇ, ਉੱਠ ਕੇ ਜੋੜਾ ਪੇਟ ਕਰੋ। ਸਤਨਾਮ ਵਾਹਿਗੁਰੂ ਕਹਿ ਕੇ ਬਾਬੇ ਮੱਲ ਨੇ ਉੱਠ ਕੇ ਉਹ ਜੋੜਾ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਭੇਟ ਕੀਤਾ। ਇੱਥੋਂ ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸ਼੍ਰੀ ਸ਼ੰਕਰ ਦੇ ਇਲਾਕੇ ਵਿੱਚ ਦੀ ਸੰਗਤਾਂ ਨੂੰ ਤਾਰਦੇ ਹੋਏ ਮਾਓ ਪਿੰਡ ਦੇ ਵਿੱਚ ਪਹੁੰਚ ਗਏ ਨੇ। ਆਹ ਨਗਰ ਨਿਵਾਸੀਆਂ ਨੇ ਉਸ ਵੇਲੇ, ਇਤਿਹਾਸਕਾਰ ਕਹਿੰਦੇ ਨੇ ਕਿ ਪਰਖ ਕਰਨ ਦਾ ਯਤਨ ਕੀਤਾ, ਉਹਨਾਂ ਨੇ ਕਰੀਰ ਕੱਟ ਕੇ ਇੱਕ ਕਿੱਲੀ ਬਣਾ ਲਈ। ਜੇ ਅੱਜ ਦੇ ਯੁੱਗ ਨਾਲ ਤੁਲਨਾ ਕਰੀਏ, ਉਹਨਾਂ ਨਗਰ ਨਿਵਾਸੀਆਂ ਦੀ ਬੜੀ ਵੱਡੀ ਸੋਚ ਸੀ। ਅੱਜ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਹਾਲ ਹੈ, ਕਸਰ ਤਾਂ ਹੁਣ ਵਿਦੇਸ਼ਾਂ ਦੇ ਵਿੱਚ ਵੀ ਕੋਈ ਨਹੀਂ, ਇੱਥੇ ਵੀ ਜਿਹੜਾ ਹਾਲ ਹੋ ਰਿਹਾ ਹੈ ਨਸ਼ਿਆਂ ਦੀ ਭਰਮਾਰ, ਔਰ ਇੰਡੀਆ ਦੇ ਵਿੱਚ ਤਾਂ ਕਈ ਵਾਰੀ ਵੇਖਣ ਦੇ ਵਿੱਚ ਆਉਂਦਾ ਹੈ ਜੇ ਕੋਈ ਬੱਚਾ ਨਲਾਇਕ ਹੈ, ਵਿਗੜਿਆ ਹੋਇਆ, ਤਾਂ ਕਹਿੰਦੇ ਦਾ ਸ਼ਾਦੀ ਕਰ ਦਿਓ, ਉਹਦਾ ਵਿਆਹ ਕਰ ਦਿਓ, ਸ਼ਾਇਦ ਸੁਧਰ ਜਾਵੇਗਾ। ਸੁਧਰਨ ਦੀ ਬਜਾਏ ਕਈ ਵਾਰੀ ਦੋ ਦੋ ਘਰ ਡੁੱਬ ਜਾਂਦੇ ਨੇ। ਗੁਰੂ ਕਿਰਪਾ ਕਰੇ, ਮੈਂ ਇਸ ਪਾਸੇ ਨਾ ਜਾਵਾਂ। ਇਸ ਕਰਕੇ ਪਰਖ ਜਿਹੜੀ ਹੈ ਉਹ ਅੱਜ ਵੀ ਜ਼ਰੂਰੀ ਹੈ, ਵਿਚਾਰ ਅੱਜ ਵੀ ਜ਼ਰੂਰੀ ਹੈ। ਸ਼ਾਇਦ ਮਾਓ ਪਿੰਡ ਵਾਲਿਆਂ ਦੀ ਆਪਣੀ ਸੋਚ ਹੋਵੇਗੀ, ਪਰ ਪੰਚਮ ਪਾਤਸ਼ਾਹ ਦੇ ਵਿੱਚ ਬੜੇ ਗੁਣ ਸਨ। ਉਹਨਾਂ ਨੇ ਘੋੜੇ 'ਤੇ ਸਵਾਰ ਹੋ ਕੇ ਨੇਜੇ ਦੇ ਨਾਲ ਉਹ ਕਿਲ੍ਹਾ ਜਿਹੜਾ ਸੀ ਪੁੱਟ ਦਿੱਤਾ। ਬੜੀ ਵਧੀਆ ਘੋੜ ਸਵਾਰੀ, ਨੇਜੇ ਬਾਜੀ, ਔਰ ਪੰਚਮ ਪਾਤਸ਼ਾਹ ਦੇ ਵਿੱਚ ਇੰਨੇ ਗੁਣ ਸਨ ਜਿਹੜੇ ਬਿਆਨ ਹੀ ਨਹੀਂ ਕੀਤੇ ਜਾ ਸਕਦੇ, ਇੰਨੇ ਗੁਣ ਸਨ ਉਹਨਾਂ ਦੇ ਵਿੱਚ। ਕੀਰਤਨ ਬੜਾ ਵਧੀਆ ਕਰਦੇ ਸਨ, ਉਹ ਚਿੱਤਰਕਾਰ ਬੜੇ ਵਧੀਆ ਸਨ, ਅਨੇਕਾਂ ਹੀ ਗੁਣ ਸਨ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਿੱਚ। ਆ ਹੁਣ ਮੇਰੇ ਪਾਤਸ਼ਾਹ ਬੈਠੇ ਹੋਏ ਨੇ ਉਸ ਮਾਓ ਪਿੰਡ ਦੇ ਵਿੱਚ। ਇਹ ਗੱਲ ਚਲੇ ਗਈ ਹੈ ਮਾਤਾ ਗੰਗਾ ਦੇ ਕੰਨਾਂ ਤੱਕ ਕਿ ਪਿਤਾ ਗੁਰਦੇਵ ਸਵਾਮੀ, ਉਹਨਾਂ ਦੀ ਪਰਖ ਕੀਤੀ ਗਈ ਹੈ ਕਿੱਲੀ ਬਣਾ ਕੇ। ਕੁਝ ਸਹੇਲੀਆਂ ਨੂੰ ਨਾਲ ਲੈ ਕੇ ਹੁਣ ਮਾਤਾ ਗੰਗਾ ਜੀ ਆਏ ਨੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ। ਆਉਂਦਿਆਂ ਸਾਰ ਹੱਥ ਜੋੜ ਗਏ, ਕਿੱਡੀ ਵੱਡੀ ਨਿਮਰਤਾ ਸੀ, ਗਲ ਵਿੱਚ ਪੱਲਾ ਪਾਇਆ ਹੋਇਆ ਹੈ, ਨੇਤਰਾਂ 'ਚ ਜਲ ਆਇਆ ਹੋਇਆ, ਮਹਾਰਾਜ ਕਿਰਪਾ ਕਰ ਦਿਓ, ਇਸ ਪਿੰਡ ਦੇ ਵੱਡੇ ਵੱਡੇ ਦਰਖਤ ਜਿਨ੍ਹਾਂ ਦੀ ਮੈਂ ਸ਼ਾਹ ਮਾਣੀ ਹੈ, ਇਸ ਪਿੰਡ ਦੀਆਂ ਲੰਮੀਆਂ ਲੰਮੀਆਂ ਗਲੀਆਂ ਦੇ ਵਿੱਚ ਮੈਂ ਆਪਣਾ ਬਚਪਨ ਗੁਜ਼ਾਰ ਰਿਹਾ ਹੈ, ਸਾਡੇ ਪਿੰਡ ਦੇ ਕੁਝ ਦਾਨਿਆਂ ਨੇ ਸ਼ਾਇਦ ਆਪ ਦੀ ਪਰਖ ਕਰਨ ਦਾ ਯਤਨ ਕੀਤਾ, ਦਾਤਾ ਜੀ ਜੇ ਭੁੱਲ ਵੀ ਹੋ ਗਈ ਹੋਵੇ ਤਾਂ ਮਾਫ਼ ਕਰ ਦਿਓ। ਨਿਮਰਤਾ ਭਰੇ ਬਚਨ ਕਿਵੇਂ ਕਹਿ ਰਹੇ ਮਾਤਾ ਗੰਗਾ ਜੀ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਉਸ ਵਕਤ ਦੀ ਤਸਵੀਰ ਨੂੰ ਪੇਸ਼ ਇਹਨਾਂ ਅੱਖਰਾਂ ਵਿੱਚ ਇਉਂ ਕੀਤਾ ਜਾ ਰਿਹਾ।
ਸਾਡੇ ਪਿੰਡ ਦਿਆ ਸੁਗੜ ਦਣਾਵਾ ਗਲਣਾ ਚੰਗੀ ਕੀਤੀ ਏ, ਕੀ ਦੱਸਾਂ ਸਤਿਗੁਰ ਜੀ ਮੇਰੇ ਜੋ ਦਿਲ ਅੰਦਾਰਾ ਬੀਤੀ ਏ।
ਅਸਲੀ ਮਾਰਗ ਭੁੱਲ ਕੇ ਪਾਉਂਦੀ ਪੈ ਗਏ ਵਿਖੜੇ ਰਾਹਾਂ ਨੂੰ, ਬਖਸ਼ ਨਹਾਰੇ ਸਤਿਗੁਰੂ ਬਖਸ਼ੋ ਕੀਤੇ ਕੋਲਾ ਗਨਾਹਾਂ ਨੂੰ।
ਓ ਸਾਡੇ ਪਿੰਡ ਦਾ ਸੁਗੜ ਦਣਾਵਾ ਗਲਣਾ ਚੰਗੀ ਕੀਤੀ ਏ, ਕੀ ਦੱਸਾਂ ਸਤਿਗੁਰ ਜੀ ਮੇਰੇ ਜੋ ਦਿਲ ਅੰਦਾਰਾ ਬੀਤੀ ਏ।
ਅਸਲੀ ਮਾਰਗ ਭੁੱਲ ਕੇ ਪਾਉਂਦੀ ਪੈ ਗਏ ਵਿਖੜੇ ਰਾਹਾਂ ਨੂੰ, ਬਖਸ਼ ਨਹਾਰੇ ਸਤਿਗੁਰ ਬਖਸ਼ੋ ਕੀਤੇ ਕੋਲਾ ਗਨਾਹਾਂ ਨੂੰ।
ਓ ਮੈਂ ਦਾਸੀ ਸਤਿਗੁਰ ਜੀ ਤੁਹਾਡੀ, ਦਿਲ ਮੇਰੇ ਪਰਵਾਸਾ ਹੈ, ਖਾਲੀ ਝੋਲੀ ਖੈਰ ਪਾ ਦਿਓ ਦਿਲ ਮੇਰੇ ਦੀ ਆਸਾ ਹੈ।
ਉਹ ਜਿੰਦ ਨਿਕਲ ਗਈ ਮ੍ਰਿਤਕ ਦੇਹੀ ਬਖਸ਼ੋ ਮਹਿੰਗੇ ਸਾਹਾਂ ਨੂੰ, ਬਖਸ਼ਣ ਹਾਰੇ ਸਤਿਗੁਰ ਬਖਸ਼ੋ ਕੀਤੇ ਕੋਲਾ ਗਨਾਹਾਂ ਨੂੰ।
ਓ ਤੁਹਾਡੇ ਦਰ ਤੇ ਆ ਕੇ ਦਾਤਾ, ਤੁਹਾਡੇ ਦਰ ਤੇ ਆ ਕੇ ਦਾਤਾ ਲੱਖਾਂ ਪਾਪੀ ਤਰਦੇ ਨੇ, ਵੱਡੇ ਵੱਡੇ ਅਪਰਾਧੀ ਬਖਸ਼ੋ ਜੋ ਚਰਣੀ ਸਿਰ ਤਰਦੇ ਨੇ।
ਉਹ ਰੋਣੇ ਮੁੱਕਦੇ ਹਾਸੇ ਮਿਲਦੇ, ਰੋਣੇ ਮੁੱਕਦੇ ਹਾਸੇ ਮਿਲਦੇ ਢੱਠੇ ਦਿਲ ਗਮ ਰਾਹਾਂ ਨੂੰ, ਬਖਸ਼ਣ ਹਾਰੇ ਸਤਿਗੁਰ ਬਖਸ਼ੋ ਕੀਤੇ ਕੋਲਾ ਗਨਾਹਾਂ ਨੂੰ।
ਔਗਣ ਹਾਰੇ ਨਿਰਗੁਣ ਹਾਰੇ ਗੁਣ ਤੋਂ ਹੀ ਨੇ, ਕਈ ਚਾਦਰ ਅਖਵਾਉਂਦੇ ਨੇ ਕਰਨ ਗਲਤੀਆਂ ਐਸੇ ਬੰਦੇ, ਫਿਰ ਮਗਰੋਂ ਪਛਤਾਉਂਦੇ ਨੇ।
ਉਹ ਹੱਥ ਮੱਥੇ ਦੇ ਉੱਤੇ ਮਾਰਨਾ ਮੁਖ ਚੋਂ ਮਾਰਨਾ ਤਾਹਾਂ ਨੂੰ ਬਖਸ਼ਣ ਹਾਰੇ ਸਤਿਗੁਰ ਬਖਸ਼ੋ ਕੀਤੇ ਕੋਲਾ ਗਨਾਹਾਂ ਨੂੰ
ਓ ਅੰਤਰਜਾਮੀ ਸਤਿਗੁਰ ਤੁਹਾਡਾ ਅੰਤਰਜਾਮੀ ਸਤਿਗੁਰ ਤੁਹਾਡਾ ਅੰਤ ਕਿਸੇ ਨਾ ਪਾਇਆ ਹੈ ਸ਼ੰਕਾਵਾਦੀ ਪੜ੍ਹ ਕੇ ਫਿਰਦੇ ਇਹ ਵੀ ਤੁਹਾਡੀ ਮਾਇਆ ਹੈ
ਉਹ ਭਵ ਸਾਗਰ ਵਿੱਚ ਡੁੱਬ ਜਾਵਣਗੇ ਭਵ ਸਾਗਰ ਵਿੱਚ ਡੁੱਬ ਜਾਵਣਗੇ ਤਾਰੋ ਬੇਪਰਵਾਹਾਂ ਨੂੰ ਬਖਸ਼ਣ ਹਾਰੇ ਸਤਿਗੁਰ ਬਖਸ਼ੋ ਕੀਤੇ ਕੋਲਾ ਗਨਾਹਾਂ ਨੂੰ
ਓ ਇੱਕ ਇੱਕ ਔਗਣਾ ਅੱਖੀਓ ਓਲੇ ਸਤਿਗੁਰ ਧਰਿਓ ਉਹਨਾਂ ਦਾ ਅੰਤ ਲਿਆ ਜਿਨ੍ਹਾਂ ਨੇ ਤੁਹਾਡਾ ਅੰਤ ਨਾ ਕਰਿਓ ਉਹਨਾਂ ਦਾ
ਓ ਰਹਿਮਤ ਦੀਆਂ ਨਜ਼ਰਾਂ ਨਾ ਕੱਟੋ ਭੁੱਲ ਜਮਾਂ ਦੇ ਫਾਹਾਂ ਨੂੰ ਬਖਸ਼ਣ ਹਾਰੇ ਸਤਿਗੁਰ ਬਖਸ਼ੋ ਕੀਤੇ ਕੋਲਾ ਗਨਾਹਾਂ ਨੂੰ
ਓ ਮੇਰੇ ਪਿੰਡ ਦੇ ਸਾਡੇ ਵੱਡਿਆਂ ਮੇਰੇ ਪਿੰਡ ਦੇ ਸਾਡੇ ਵੱਡਿਆਂ ਹਰਕਤ ਕੀਤੀ ਕੋਜੀਏ ਮਤ ਹੈ ਨੀਵੀਂ ਮਨ ਹੰਕਾਰੀ ਉਹਨਾਂ ਨੂੰ ਨਾ ਸੋਝੀਏ
ਉਹ ਕੀੜੀ ਘਰੋਂ ਨਰੈਣ ਜਾਰੀਆਂ ਲੈ ਨਾ ਸਕਦੇ ਲਾਹਾਂ ਨੂੰ ਬਖਸ਼ਣ ਹਾਰੇ ਸਤਿਗੁਰ ਬਖਸ਼ੋ ਕੀਤੇ ਕੋਲਾ ਗਨਾਹਾਂ ਨੂੰ
ਓ ਜਗ ਦੇ ਵਾਲੀ ਤੁਸਾਂ ਤਾਰਨਾ ਉੱਲੀ ਕੋਲਾ ਲਕਾਈ ਨੂੰ ਤੀਰ ਜ ਦੇ ਕੇ ਰੱਖ ਲੋ ਦਾਤਾ ਦਾਸੀ ਦਰ ਤੇ ਆਈ ਨੂੰ
ਉਹ ਤਰਨ ਤਰਨ ਦੇ ਸ਼ਹਿਰ ਅਰਸ਼ੀਆਂ ਗਾਉਣਾ ਸਿਵਤਾ ਸਲਾਹਾਂ ਨੂੰ ਬਖਸ਼ਣ ਹਾਰੇ ਸਤਿਗੁਰ ਬਖਸ਼ੋ
ਕੀਤੇ ਕੋਲਾ ਗਨਾਹਾਂ ਨੂੰ ਜੀ ਕੀਤੇ ਕੋਲਾ ਗਨਾਹਾਂ ਨੂੰ
ਬਹੁਤ ਸਾਰੇ ਇਤਿਹਾਸ ਦੇ ਵਿੱਚ ਕਈ ਐਸੇ ਭੁਲੇਖੇ ਪਾਏ ਹੋਏ ਨੇ ਜਿਹੜਾ ਸਾਡੇ ਵਰਗਾ ਨਿਮਾਣਾ ਜਾਂ ਬੁਲਾਰਾ ਹੈ ਉਹ ਬੜੀ ਦੁਬਧਾ ਵਿੱਚ ਫਸ ਜਾਂਦਾ ਕੁਝ ਇਤਿਹਾਸਕਾਰਾਂ ਨੇ ਇੱਥੇ ਲਿਖਿਆ ਹੈ ਕਿ ਪੰਚਮ ਪਾਤਸ਼ਾਹ ਨੇ ਇਸ ਨਗਰ ਨੂੰ ਸਰਾਪ ਦੇ ਦਿੱਤਾ ਜਿਹੜੀ ਗੱਲ ਇਤਿਹਾਸ ਦੀ ਕਸਵੱਟੀ ਦੇ ਉੱਤੇ ਪੂਰੀ ਨਹੀਂ ਉਤਰਦੀ ਪੰਚਮ ਪਾਤਸ਼ਾਹ ਇਸ ਮਾਮੂਲੀ ਜੀ ਗੱਲ ਬਦਲੇ ਨਗਰ ਨੂੰ ਜੇ ਸਰਾਪ ਦੇ ਸਕਦੇ ਸਨ ਤਾਂ ਤੱਤੀਆਂ ਤਵੀਆਂ ਦੇ ਉੱਤੇ ਬੈਠੇ ਵੀ ਤਾਂ ਸਰਾਪ ਦੇ ਹੀ ਸਕਦੇ ਸਨ ਉਦੋਂ ਤਾਂ ਸਤਿਗੁਰਾਂ ਨੇ ਕਿਸੇ ਨੂੰ ਸਰਾਪ ਨਹੀਂ ਦਿੱਤਾ ਵਰ ਸਰਾਪ ਜਿਹੜਾ ਉਹ ਸਿੱਖੀ ਦੇ ਵਿੱਚ ਹੈ ਹੀ ਨਹੀਂ ਸਿੱਖ ਜਿਹੜਾ ਉਹ ਤਾਂ ਕੇਵਲ ਅਰਦਾਸ ਕਰਦਾ ਸਿੱਖ ਜਿਹੜਾ ਉਹ ਕੇਵਲ ਰਜ਼ਾ 'ਚ ਰਹਿੰਦਾ ਸਿੱਖ ਜਿਹੜਾ ਉਹ ਕੇਵਲ ਭਾਣੇ 'ਚ ਰਹਿੰਦਾ ਮੇਰੇ ਪਾਤਸ਼ਾਹ ਨੇ ਤੱਤੀਆਂ ਤਵੀਆਂ 'ਤੇ ਬਹਿ ਕੇ ਤਾਂ ਆਖਿਆ ਸੀ ਤੇਰਾ ਕੀ ਆ ਮਿੱਠਾ ਲੱਗਾ ਹਰਨਾਮ ਪਦਾਰਥ ਨਾਨਕ ਮੰਗੇ ਜਿਹੜਾ ਦਾਤਾ ਤੱਤੀਆਂ ਤਵੀਆਂ 'ਤੇ ਬਹਿ ਕੇ ਉਹਦੀ ਰਜ਼ਾ ਦੀ ਉਹਦੀ ਭਾਣੇ ਦੀ ਗੱਲ ਕਰ ਰਿਹਾ ਉਹ ਇੱਕ ਛੋਟੀ ਜਿਹੀ ਗੱਲ ਬਦਲੇ ਭਲਾ ਕਹਿ ਸਕਦਾ ਸੀ ਕਿ ਨਗਰ ਜਿਹੜਾ ਉਜੜ ਜਾਵੇ ਉਹਨਾਂ ਸਮਿਆਂ ਵਿੱਚ ਬਹੁਤ ਸਾਰੇ ਲਿਖਾਰੀ ਜਿਹੜੇ ਸਨ ਉਹ ਦੂਜੇ ਧਰਮਾਂ ਦੇ ਸਨ ਇਸ ਕਰਕੇ ਕਈ ਐਸੇ ਭਰਮ ਭੁਲੇਖੇ ਇਤਿਹਾਸ 'ਚ ਪਾਏ ਗਏ ਜਿਹੜੀਆਂ ਗੁੰਝਲਾਂ ਨੂੰ ਕੱਢਣਾ ਸਾਡੇ ਵਰਗੇ ਨਾਚੀਜ਼ ਬੰਦਿਆਂ ਵਾਸਤੇ ਬੜੀ ਮੁਸ਼ਕਲ ਦੀ ਗੱਲ ਹੈ ਸ਼ਾਇਦ ਇਹ ਹੋ ਸਕਦਾ ਜਿਹੜੀ ਮੇਰੀ ਅਕਲ ਕਹਿ ਰਹੀ ਹੈ ਗੱਲ ਕਿ ਹੋ ਸਕਦਾ ਜਿਹੜੇ ਕੁਝ ਚੰਗੇ ਬੰਦੇ ਸਨ ਜਿਹੜੇ ਵਧੀਆ ਸੋਚ ਵਾਲੇ ਸਨ ਉਹਨਾਂ ਨੇ ਇਸ ਗੱਲ ਦਾ ਵੀ ਬੁਰਾ ਮਨਾਇਆ ਹੋਵੇ ਕਿ ਸਤਿਗੁਰਾਂ ਦੀ ਪਰਖ ਕਿਉਂ ਕੀਤੀ ਹੈ ਪਰਖ ਨਹੀਂ ਸੀ ਕਰਨੀ ਚਾਹੀਦੀ ਹੋ ਸਕਦਾ ਉਹ ਚੰਗੇ ਨੇਕ ਇਨਸਾਨ ਜਿਹੜੇ ਸਨ ਉਹਨਾਂ ਇਸ ਗੱਲ ਦਾ ਗਿਲਾ ਕੀਤਾ ਹੋਵੇ ਉਹ ਆਸੇ ਪਾਸੇ ਤੁਰੇ ਹੋਣ ਅਤੇ ਉਸ ਗੱਲ ਦੀ ਚਰਚਾ ਹੋਈ ਹੋਵੇ ਜਿਸ ਕਰਕੇ ਮਾਤਾ ਗੰਗਾ ਜੀ ਨੇ ਆ ਕੇ ਬੇਨਤੀ ਕੀਤੀ ਹੋਵੇ ਕਿ ਇਹ ਇੰਨੀ ਕੁ ਵੀ ਭੁੱਲ ਜਿਹੜੀ ਹੈ ਮਹਿਸੂਸ ਹੋ ਰਹੀ ਹੈ ਪਾਤਸ਼ਾਹ ਜੀ ਕਿਤੇ ਵੇਖਿਓ ਰਹਿਮਤ ਕਰ ਦਿਓ ਇਹ ਨਗਰ ਦੇ ਵਿੱਚ ਕੋਈ ਤੁਰਟੀ ਨਾ ਆਵੇ ਇਹ ਨਗਰ ਵੱਸਦਾ ਰਹੇ ਆਓ ਨਿਮਰਤਾ ਦੀ ਮੂਰਤ ਉਹ ਮਾਤਾ ਗੰਗਾ ਜੀ ਉਹ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਖਲੋਤੇ ਹੋਏ ਗਲ ਵਿੱਚ ਪੱਲਾ ਪਾ ਕੇ ਬੇਨਤੀਆਂ ਕਰ ਰਹੇ ਸਨ ਜਦੋਂ ਉਹਨਾਂ ਦੀ ਨਿਮਰਤਾ ਵੇਖੀ ਜੇਬਾ ਮਣੀਆਂ ਮੰਤ ਵੇਖੀ ਫਿਰ ਮੇਰੇ ਪੰਜਵੇਂ ਪਾਤਸ਼ਾਹ ਦਿਆਲ ਹੋ ਕੇ ਮੇਹਰਾਂ ਦੇ ਘਰ ਵਿੱਚ ਆ ਕੇ ਆਪਣੀ ਰਸਨਾ ਦੇ ਵਿੱਚੋਂ ਮਾਤਾ ਗੰਗਾ ਜੀ ਦੇ ਉੱਤੇ ਜਿਵੇਂ ਬਖਸ਼ਾਂ ਕਰ ਰਹੇ ਨੇ ਕਿ ਇਹ ਨਗਰ ਜਿਹੜਾ ਤੁਹਾਡਾ ਇਸ ਨਗਰ ਦੀ ਮਹਿਕ ਤੇ ਦੂਰ ਦੂਰ ਦਾ ਖਿਲਰਨੀ ਹੈ ਇਸ ਨਗਰ ਦਾ ਨਾਂ ਦੁਨੀਆਂ ਵਿੱਚ ਅਮਰ ਹੋ ਜਾਣਾ ਹੈ ਤੇਰੀ ਗੰਗਾ ਸੋਚ ਨੇ ਕੇਵਲ ਦੁਆਬਾ ਹੀ ਨਹੀਂ ਸਾਰੇ ਵਰਲਡ ਦੇ ਪੰਜਾਬੀਆਂ ਦੀ ਸੋਚ ਨੂੰ ਇੱਕ ਹੁੰਗਾਰਾ ਦਿੱਤਾ ਹੈ, ਉੱਚੀ ਬਣਾਇਆ ਹੈ। ਪੰਚਮ ਪਾਤਸ਼ਾਹ ਮੇਹਰਾਂ ਦੇ ਘਰ ਵਿੱਚ ਆ ਕੇ ਆਪਣੀ ਰਸਨਾ 'ਚੋਂ ਜਿਹੜੇ ਬਚਨ ਕਰ ਰਹੇ ਨੇ, ਅਰਸ਼ੀ ਕਵੀਸ਼ਰ ਦੀ ਕਲਮ ਨੇ ਜੋ ਕੁਝ ਲਿਖਿਆ, ਮੇਰੇ ਨਾਲ ਦੇ ਸਾਥੀ ਸਲਵੰਤ ਸਿੰਘ ਅਤੇ ਰਣਜੀਤ ਸਿੰਘ ਬਿਆਨ ਇਉਂ ਕਰਦੇ ਨੇ।
ਮਿਹਰਬਾਨ ਹੋ ਸਤਿਗੁਰਾਂ ਕਿਹਾ ਅੱਗੋਂ, ਗੰਗਾ ਨਿਮਰਤਾ ਬੇਹਸਾਬ ਤੇਰੀ, ਤੇਰੀ ਨੀਤ ਨੂੰ ਲੱਗਣੇ ਭਾਗ ਗੰਗਾ, ਮੈਂ ਕਿ ਖਿਲਰੂ ਵਾਂਗ ਗੁਲਾਬ ਤੇਰੀ।
ਗੁਰੂ ਨਾਨਕ ਦੇ ਘਰੋਂ ਤੂੰ ਗਈ ਬਖਸ਼ੀ, ਹੋ ਗਈ ਏ ਸਫਲ ਕਮਾਈ ਤੇਰੀ। ਚੰਦ ਸੂਰਜ ਸੰਸਾਰ ਤੇ ਰਹੂ ਜਦ ਤੱਕ, ਗੰਗਾ ਹੋਮ ਦੀ ਰਹੂ ਵਡਿਆਈ ਤੇਰੀ।
ਓ ਮਿਹਰਬਾਨ ਹੋ ਸਤਿਗੁਰਾਂ ਕਿਹਾ ਅੱਗੋਂ, ਗੰਗਾ ਨਿਮਰਤਾ ਬੇਹਸਾਬ ਤੇਰੀ, ਤੇਰੀ ਨੀਤ ਨੂੰ ਲੱਗਣੇ ਭਾਗ ਗੰਗਾ, ਮੈਂ ਕਿ ਖਿਲਰੂ ਵਾਂਗ ਗੁਲਾਬ ਤੇਰੀ।
ਗੁਰੂ ਨਾਨਕ ਦੇ ਘਰੋਂ ਤੂੰ ਗਈ ਬਖਸ਼ੀ, ਹੋ ਗਈ ਏ ਸਫਲ।